ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਸਿੱਖੀ ਸੌਖੀ ਅਤੇ ਸਿੱਖੀ ਔਖੀ। ਇਸ ਦੇ ਪਿਛਲੇ ਭਾਗ ਵਿੱਚ ਅਸੀਂ ਇੱਕ ਗੱਲ ਪੜ੍ਹੀ ਸੀ, ਉਹ ਇਹ ਸੀ ਕਿ ਪਰ ਹਾਏ, ਹੋਣੀ ਤਾਂ ਸਤਿਗੁਰਾਂ ਦੀਆਂ ਅਸਲੀ ਮੁਸੀਬਤਾਂ ਆਰੰਭ ਹੋਈਆਂ, ਇਹ ਕਿਵੇਂ? ਸਤਿਗੁਰੂ ਨੂੰ ਤਾਂ ਕੋਈ ਕਿਸੇ ਗੱਲ ਦਾ ਔਖ ਨਹੀਂ, ਪਰ ਮਾਤ ਲੋਕੀ ਭਾਖਾ ਵਿੱਚ ਇਉਂ ਕਹਿਣਾ ਪੈਂਦਾ ਹੈ। ਉਹ ਕੀ ਗੱਲ ਸੀ? ਉਹ ਅਧੂਰੀ ਰਹਿ ਗਈ ਸੀ। ਉਹ ਇਹ ਹੈ ਕਿ ਸਾਨੂੰ ਮੱਲੋ ਮੱਲੀ ਜਿਹੜੇ ਭੂਤ ਹਨ, ਮਾਇਕੀ ਖਿਆਲ, ਇਹ ਸਾਨੂੰ ਆਪਣੇ ਅੰਦਰਲੇ ਜੀਵਨ ਦੀ ਉਥਾਨ ਕਰਦੇ ਹਨ, ਅਤੇ ਸਤਿਗੁਰੂ ਨੂੰ ਬਾਰ ਬਾਰ ਆਪਣੇ ਬਿਰਧ ਅਨੁਸਾਰ ਸਾਨੂੰ ਬਚਾਉਣਾ ਪੈਂਦਾ ਹੈ। ਫਿਰ ਅਸੀਂ ਭੁੱਲ ਕਰਦੇ ਹਾਂ, ਫਿਰ ਬਚਾਉਂਦਾ ਹੈ, ਫਿਰ ਭੁੱਲ ਕਰਦੇ ਹਾਂ, ਫਿਰ ਬਚਾਉਂਦਾ ਹੈ। ਸੋ ਉਸ ਦਾ ਵਿਸਥਾਰ ਹੈ। ਅਤੇ ਭੂਤ ਜਦੋਂ ਸਾਡੇ ਅੰਦਰ ਵੜ ਜਾਂਦੇ ਹਨ ਇਹ ਮਾਇਆ ਦੇ, ਤਾਂ ਕਿਹੋ ਜਿਹੇ ਖਿਆਲ ਸਾਡੇ ਅੰਦਰ ਆਉਂਦੇ ਹਨ, ਉਸ ਦਾ ਵੀ ਵਿਸਥਾਰ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਤਿਗੁਰੂ ਜੀ ਦਾ ਸੋਹਣਾ ਕੈਦੀ, ਸਤਿਗੁਰੂ ਦੇ ਵਾਹਿਗੁਰੂ ਜਹਾਜ਼ ਪਰ ਬੈਠੇ ਰੂਹ, ਕਾਲਥੀ ਤਾਂ ਛੁੱਟ ਗਏ ਜੀ ਪਏ, ਪਰ ਸਤਿਗੁਰੂ ਦੀ ਪ੍ਰੇਮ ਧੁੱਪ ਲਗਨ ਨਾਲ ਇਹਨਾਂ ਦੀ ਸੁੰਦਰਤਾ ਨਿਖਰਦੀ ਹੈ। ਸੁੰਦਰਤਾ ਰੂਹ ਦੀ ਨਿਖਰਦੀ ਹੈ। ਰੂਹ ਇੰਨੀ ਸੋਹਣੀ ਅਤੇ ਕੋਮਲ ਅਤੇ ਚੰਗੀ ਹੋ ਜਾਂਦੀ ਹੈ ਕਿ ਇਸ ਰੂਹ ਨੂੰ ਹੱਥ ਲਾਉਣ ਵਾਸਤੇ ਸਾਰਾ ਬ੍ਰਹਿਮੰਡ ਉਲਟ ਪੈਂਦਾ ਹੈ। ਮੈਂ ਉੱਤੇ ਦੱਸ ਆਇਆ ਹਾਂ ਕਿ ਕੈਦ ਹੋਈ ਸੁੰਦਰਤਾ ਨੂੰ ਪੂਜਣ ਵਾਸਤੇ ਮਾਤ ਲੋਕ ਰੂਹਾਂ ਮਰ ਮਰ ਪੈਂਦੀਆਂ ਹਨ। ਉਹ ਭਾਈ, ਇੱਕ ਸੁੰਦਰੀ ਦਾ ਗੀਤ ਸੁਣਨ ਸਾਰਾ ਬ੍ਰਹਿਮੰਡ ਉਲਟ ਪੈਂਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵਾ ਦੇ ਸਿੰਘਾਸਨ ਚੰਚਲ ਹੋ ਜਾਂਦੇ ਹਨ। ਹਾਂਜੀ, ਇੱਕ ਨਿਰਤ ਕਰਦੀ ਅਪਸਰਾ ਪਿੱਛੇ ਯੋਗੀਆਂ ਦੀ ਘੁੱਟ ਘੁੱਟ ਰੱਖੀ ਅਤੇ ਤਰਲਿਆਂ ਨਾਲ ਪਾਲੀ ਸੁਰਤ ਭੱਜੀ ਫਿਰਦੀ ਹੈ। ਤਾੜੀਆਂ ਖੁੱਲ੍ਹ ਜਾਂਦੀਆਂ ਹਨ, ਸਮਾਧੀਆਂ ਭੰਗ ਹੋ ਜਾਂਦੀਆਂ। ਜਦ ਮਾਮੂਲੀ ਪਦਾਰਥਕ ਸੁੰਦਰਤਾ ਉੱਪਰ ਮੋਹਿਤ ਹੋਣੇ ਦਾ ਇਹ ਹਾਲ ਹੈ, ਤਦ ਉਹ ਰੂਹ ਜਿਹੜੀ ਸਤਿਗੁਰੂ ਜੀ ਦੇ ਬਾਣ ਨਾਲ ਆਜ਼ਾਦ ਹੋ ਆਪਣੀ ਅਸਲੀ ਸੱਚਖੰਡੀ ਖੂਬਸੂਰਤੀ ਵਿੱਚ ਖਿੜੀ ਹੈ, ਉਸਦਾ ਕੀ ਹਾਲ? ਉਹ ਮੈਂ ਸੁਣਾਉਂਦਾ। ਮੈਂ ਤਾਂ ਸਿੱਖ ਹੋਇਆ ਨਾ, ਸੋਹਣਾ ਹੋਇਆ ਨਾ, ਸੋਹਣੀ ਹੋਣੀ ਨਾ, ਉਹ ਹੁਣ ਮੈਂ ਇੰਨੀ ਸੋਹਣੀ, ਮੇਰੀ ਝਾਲ ਕੋਈ ਅੱਖ ਨਹੀਂ ਚੱਲ ਸਕਦੀ। ਮੈਂ ਹੱਸੀ ਤਦ ਫੁੱਲ ਖਿੜੇ, ਫੁੱਲ ਜੀ ਉੱਠੇ, ਮੈਂ ਰੋਈ ਤਦ ਪ੍ਰਿਥਵੀ ਹਰੀ ਹੋਈ। ਇਹ ਚੰਦ ਤਾਂ ਨਹੀਂ ਚੜਿਆ, ਇਹ ਤਾਂ ਮੇਰਾ ਮੱਥਾ ਖਿੜਿਆ ਵੇੜੇ ਵੜਿਆ ਹੈ। ਇਹ ਸੂਰਜ ਤਾਂ ਨਹੀਂ ਚੜਿਆ, ਇਹ ਤਾਂ ਮੇਰੀ ਅੱਧੀ ਖੁੱਲ੍ਹੀ ਅੱਖ ਸੁਭਾਵਕ ਸਾਰੀ ਖੁੱਲ੍ਹ ਗਈ ਹੈ। ਮੈਂ ਹੁਣ ਇੰਨੀ ਸੋਹਣੀ, ਇੰਨੀ ਮਿੱਠੀ ਅਤੇ ਇੰਨੀ ਚੰਗੀ ਲੱਗਣ ਵਾਲੀ ਹੋ ਗਈ ਹਾਂ ਕਿ ਸਾਰਾ ਜਹਾਨ ਮੇਰਾ ਵੈਰੀ ਹੋ ਗਿਆ ਹੈ। ਮੇਰਾ ਘਰ ਵਾਲਾ ਮੇਰਾ ਵੈਰੀ ਹੋ ਗਿਆ ਹੈ, ਕੁਦਰਤ ਵੈਰੀ ਹੋ ਗਈ ਹੈ, ਸਾਰੀ ਮਾਤ ਲੋਕ ਵੈਰੀ ਹੋ ਗਈ। ਕਿਸ ਤਰ੍ਹਾਂ ਵੈਰੀ ਹੋ ਗਈ? ਉਹਨਾਂ ਦਾ ਪ੍ਰੇਮ ਮੇਰਾ ਵੈਰੀ ਹੋ ਗਿਆ, ਉਹਨਾਂ ਦੇ ਖਿਆਲ ਮੇਰੇ ਵੈਰੀ ਹੋ ਗਏ, ਆਪਣੇ ਰਾਏ ਵੈਰੀ ਹੋ ਗਏ। ਮੈਨੂੰ ਸਤਿਗੁਰੂ ਥੀ ਮੋੜ ਕੇ ਆਪਣੇ ਮੋਹ ਵਿੱਚ ਲਗਾਉਣ ਦਾ ਫਿਰ ਯਤਨ ਕਰਨ ਲੱਗ ਪਏ। ਸਤਿਗੁਰੂ ਦੀ ਧੁੱਪ ਵਿੱਚ ਬੈਠੇ ਬੱਚੇ ਹੋਏ ਨੂੰ ਫਿਰ ਆਪਣੀਆਂ ਰੰਗੀਲੀਆਂ ਧੋਖੇ ਦੀਆਂ ਕਿਸ਼ਤੀਆਂ ਦੱਸ ਦੱਸ ਦਿਲ ਤਰਸਾਉਣ ਦੀ ਕੋਸ਼ਿਸ਼ ਕਰਨ ਲੱਗੇ। ਮੈਨੂੰ ਹੋਰ ਕੁਛ ਪਤਾ ਨਹੀਂ, ਪਰ ਇੰਨਾ ਹੈ ਕਿ ਮਾਤ ਲੋਕੀ ਜੀਵਾਂ ਦਾ ਪ੍ਰੇਮ ਅਤੇ ਨਫ਼ਰਤ ਦੋਵੇਂ ਨਾਨਾ ਰੂਪਾਂਤਰ ਕਰਕੇ ਅਣਗਿਣਤ ਭੂਤ ਬਣ ਕੇ ਮੇਰੀ ਰੂਹ ਨੂੰ ਮੁੜ ਮੁੜ ਬੰਨ ਕੇ ਲਿਜਾਣ ਲੱਗੇ। ਬਸ ਭਾਈ, ਇਹ ਮਾਲੂਮ ਹੁੰਦਾ ਹੈ ਕਿ ਇਹਨਾਂ ਅਣਗਿਣਤ ਭੂਤੀ ਫੌਜਾਂ ਦੇ ਮੁਕਾਬਲੇ ਵਿੱਚ ਮੈਂ ਵਿਚਾਰੀ ਅੱਜ ਵੀ ਟੈਠੀ ਅਤੇ ਕੱਲ੍ਹ ਵੀ ਟੈਠੀ, ਅੱਜ ਵੀ ਲੁੱਟੀ ਅਤੇ ਪੁੱਟੀ। ਸਿੱਖ ਦੀ ਲੜਾਈ ਮਾਤ ਲੋਕੀ ਲੋਕਾਂ ਦੇ ਮਨਮੰਡਲ ਦੇ ਖਿਆਲਾਂ ਰੂਪੀ ਭੂਤਾਂ ਨਾਲ ਸਦਾ ਲਈ ਜਾਰੀ ਰਹਿੰਦੀ ਹੈ। ਸੋਸਾਇਟੀ ਇਜ਼ ਇਨ ਕੋਂਸਪੀਰੇਸੀ ਅਗੇਂਸਟ ਦਾ ਇੰਡੀਵਿਜੁਅਲ। ਸਾਰੇ ਲੋਕਾਂ ਦੇ ਖਿਆਲ ਇਕੱਠੇ ਹੋਏ ਗੁਰਮੁਖ ਨੂੰ ਭੂਤ ਬਣ ਕੇ ਪਕੜਨ ਜਾਂਦੇ ਹਨ, ਪਰ ਜਿਉਂ ਰਾਵਣ ਸੀਤਾ ਚੁਰਾ ਕੇ ਲੈ ਗਿਆ ਸੀ, ਇਉਂ ਮਾਤ ਲੋਕੀ ਮਨਮੰਡਲ ਦੇ ਖਿਆਲ ਭੂਤ ਵਾਹਿਗੁਰੂ ਦੇ ਨਾਮ ਵਿੱਚ ਬੈਠੇ ਗੁਰਮੁਖ ਪਰ ਬੱਚੇ ਸਿੱਖ ਨੂੰ ਚੁਰਾ ਕੇ ਕੈਦ ਕਰਕੇ ਗੁਰਨਗਰੀ ਥੀ ਘੜੀ ਘੜੀ ਕੱਢ ਲੈ ਜਾਂਦੇ ਹਨ। ਇਹ ਡਾਢਾ ਸੰਗਰਾਮ ਹੈ, ਪਰ ਜਿੰਨੀ ਛੇਤੀ ਛੇਤੀ ਸਿੱਖ ਚੁਰਾਇਆ ਜਾਂਦਾ ਹੈ ਉਨਾ ਹੀ ਜ਼ਿਆਦਾ ਸੋਹਣਾ ਅਤੇ ਮਿੱਠਾ ਹੋ ਜਾਣੋ ਅਤੇ ਉਨੀ ਹੀ ਜ਼ਿਆਦਾ ਮਿਹਰ ਸਤਿਗੁਰੂ ਦੀ ਉਹਨੂੰ ਮਿਲਦੀ ਹੈ। ਕਲਗੀਆਂ ਵਾਲਾ ਘੜੀ ਘੜੀ ਆਪਣੇ ਤੀਰੀ ਸਿੰਘ ਭੇਜਦਾ ਹੈ ਕਿ ਉਹਨਾਂ ਦੀ ਨਿੱਕੀ ਜਿਹੀ ਸੋਹਣੀ ਬਚੜੀ ਨੂੰ ਭੂਤਾਂ ਥੀ ਛੁੜਾ ਕੇ ਫਿਰ ਗੁਰੂ ਨਗਰੀ ਨੂੰ ਲੈ ਆਉਣ। ਇਸ ਸਿੱਖ ਦੇ ਚੁਰਾਏ ਜਾਣ ਦਾ ਅਤੇ ਸਤਿਗੁਰੂ ਦੇ ਛੁਡਾਉਣ ਦੀ ਹਰ ਘੜੀ ਦਮ ਬਦਮ ਦੀ ਕੋਸ਼ਿਸ਼ ਹੀ ਸਿੱਖ ਦੇ ਜੀਵਨ ਦਾ ਸਬੂਤ ਅਤੇ ਉਹਦੇ ਵਸਣ ਦਾ ਨਿਸ਼ਾਨ ਹੈ। ਭੂਤਾਂ ਦੇ ਵਸ ਪੈ ਜਾਣਾ ਇਹ ਸਿੱਖਾਂ ਦਾ ਕਸੂਰ ਨਹੀਂ, ਇਹ ਸਿੱਖੀ ਸਿਦਕ ਦਾ ਕਸੂਰ ਨਹੀਂ। ਰੂਹ ਤਾਂ ਸਦਾ ਲਈ ਸਿੱਖ ਹੋ ਸੀ, ਸਿੱਖ ਟੁੱਟ ਨਹੀਂ ਸਕਦਾ, ਕਿਉਂ ਜੇ ਸਤਿਗੁਰੂ ਆਪਣਾ ਬਿਰਦ ਕਦੀ ਵੀ ਨਹੀਂ ਛੱਡਦੇ। ਪ੍ਰਿਥਵੀ ਚਾਹੇ ਮੈਂ ਸੂਰਜ ਪਾਸੋਂ ਨੱਸਾਂ ਤਾਂ ਨੱਸ ਨਹੀਂ ਸਕਦੀ। ਸੂਰਜ ਨੇ ਤਾਂ ਆਪਣਾ ਜਿਗਰ ਕੱਟ ਕੇ ਪ੍ਰਿਥਵੀ ਬਣਾਈ ਹੈ, ਉਹ ਤਾਂ ਸਦਾ ਆਪਣੀ ਜਿੰਦ ਨਾਲ ਪਾਲਦਾ ਹੈ। ਫਿਰ ਦੁਹਰਾ ਦਈਏ, ਭੂਤਾਂ ਦੇ ਵਸ ਪੈ ਜਾਣਾ ਇਹ ਸਿੱਖਾਂ ਦਾ ਕਸੂਰ ਨਹੀਂ, ਇਹ ਸਿੱਖੀ ਸਿਦਕ ਦਾ ਕਸੂਰ ਨਹੀਂ। ਰੂਹ ਤਾਂ ਸਦਾ ਲਈ ਸਿੱਖ ਹੋ ਸੀ, ਸਿੱਖ ਟੁੱਟ ਨਹੀਂ ਸਕਦਾ, ਕਿਉਂ ਜੇ ਸਤਿਗੁਰੂ ਆਪਣਾ ਬਿਰਦ ਕਦੀ ਵੀ ਨਹੀਂ ਛੱਡਦੇ। ਪ੍ਰਿਥਵੀ ਚਾਹੇ ਮੈਂ ਸੂਰਜ ਪਾਸੋਂ ਨੱਸਾਂ ਤਾਂ ਨੱਸ ਨਹੀਂ ਸਕਦੀ। ਸੂਰਜ ਨੇ ਤਾਂ ਆਪਣਾ ਜਿਗਰ ਕੱਟ ਕੇ ਪ੍ਰਿਥਵੀ ਬਣਾਈ ਹੈ, ਉਹ ਤਾਂ ਸਦਾ ਆਪਣੇ ਜਿੰਦ ਨਾਲ ਪਾਲਦਾ ਹੈ। ਭਾਈ ਇਹ ਕੀ ਆਉਂਦਾ ਹੈ, ਮੈਨੂੰ ਮੁੜ ਮੁੜ ਗੁਰਨਗਰੀ ਥੀ ਚੁੱਕ ਚੁੱਕ ਚੁਰਾ ਚੁਰਾ ਲੈ ਜਾਂਦੇ ਹਨ। ਇੱਕ ਆਦਮੀ ਨਾਲ ਮੈਂ ਹੱਥ ਮਿਲਾਏ, ਇੱਕ ਨਾਲ ਹੱਸਦੇ ਗੱਲ ਕੀਤੀ ਅਤੇ ਪਤਾ ਹੀ ਨਾ ਲੱਗਾ ਭੂਤ ਚੁੱਕ ਕੇ ਪਤਾਲ ਤੁਰ ਪਤਾਲੀ ਵਲੇਟ ਵਲਾਟ ਕੇ ਲੈ ਗਏ। ਫਿਰ ਦੁਹਰਾ ਦਈ, ਇੱਕ ਆਦਮੀ ਨਾਲ ਮੈਂ ਹੱਥ ਮਿਲਾਏ, ਇੱਕ ਨਾਲ ਹੱਸਦੇ ਗੱਲ ਕੀਤੀ ਅਤੇ ਪਤਾ ਹੀ ਨਾ ਲੱਗਾ ਭੂਤ ਚੁੱਕ ਕੇ ਪਾਤਾਲ ਤੁਰ ਪਾਤਾਲੀ ਵਲੇਟ ਵਲਾਟ ਕੇ ਲੈ ਗਏ। ਓ ਮੈਂ ਤਾਂ ਸਤਿਗੁਰੂ ਦੀ ਲਾਡਲੀ, ਮੈਂ ਤਾਂ ਸਤਿਗੁਰ ਦੀ ਸੋਹਣੀ ਮੁੜ ਮੁੜ ਚੋਰੀ ਹੋਈ ਹੋਈ ਜਾਮਦੀ ਹਾਂ। ਛਿਨ ਛਿਨ ਪਲ ਪਲ ਹੋਂਠ ਮੇਰੇ ਕੰਬਦੇ ਹਨ। ਵਾਹਿਗੁਰੂ ਵਾਹਿਗੁਰੂ, ਉਹ ਭੂਤ ਆਏ, ਉਹ ਹੁਣ ਮੈਂ ਸ਼ਹਿਰ ਨਗਰੀ ਵਿੱਚੋਂ ਫੜੀ ਚੱਲੀ ਜਾਵਾਂਗੀ। ਹਰ ਹਰ ਘੜੀ ਹਰ ਰੋਜ਼ ਇਹਨਾਂ ਭੂਤਾਂ ਕਾਬੂ ਕਰਨਾ ਹੋਇਆ ਅਤੇ ਮੁੜ ਮੁੜ ਸਤਿਗੁਰੂ ਜੀ ਨੇ ਦੌੜ ਦੌੜ ਮੈਨੂੰ ਭੂਤਾਂ ਥੀ ਛੁਡਾਉਣਾ ਹੋਇਆ। ਇਹ ਉਹਨਾਂ ਦਾ ਬਿਰਧ ਹੈ। ਇਹ ਭੂਤ ਹੌਲੀ ਹੌਲੀ ਦੱਬੇ ਪੈਰ ਆਉਂਦੇ ਹਨ ਅਤੇ ਜਿਉਂ ਸਿਰੰਗੀ ਰਿੱਖੀ ਨੂੰ ਫਫੇ ਕੁੱਟਣਾ ਚੁੱਕ ਕੇ ਲੈ ਗਈਆਂ ਸਨ, ਇਉਂ ਸਿੱਖ ਦੇ ਰੂਹ ਨੂੰ ਆ ਮਲਕੜੇ ਹੀ ਚੁੱਕ ਲੈ ਜਾਂਦੇ ਹਨ। ਹੋਰ ਪਤਾ ਕੁਝ ਨਹੀਂ ਲੱਗਦਾ, ਪਰ ਸੰਸਾਰ ਸਾਗਰ ਥੀ ਟੁੱਟੀ ਕਿਸ਼ਤੀ ਨੂੰ ਫੜਨ ਵਾਲੇ ਸਤਿਗੁਰੂ ਤੇ, ਆਪਣੀ ਜਿੰਦ ਕੱਟ ਕੇ ਦੇਣ ਵਾਲੇ ਬਾਬਲ ਤੇ, ਮੈਨੂੰ ਕਾਲ ਥੀ ਬਚਾਉਣ ਵਾਲੇ ਪ੍ਰੀਤਮ ਜੀ ਤੇ, ਮੈਨੂੰ ਆਜ਼ਾਦ ਕਰਨ ਵਾਲੇ ਪਿਆਰ ਦੇ ਸੋਹਮੇ ਨਾਲੋਂ ਤਬੀਅਤ ਟੁੱਟੀ ਜਿਹੀ ਮਾਲੂਮ ਹੋਣ ਲੱਗ ਜਾਂਦੀ ਹੈ। ਜੀ ਕਾਲਾ ਕਾਲਾ ਲੱਗਦਾ ਹੈ, ਮੌਤ ਡਰ ਜਾਣ ਤੇ ਤਬੀਅਤ ਕਰਦੀ ਹੈ। ਕਈ ਪ੍ਰਕਾਰ ਦੇ ਸ਼ੱਕ ਤੇ ਸ਼ੁਭੇ ਫੁਰਦੇ ਹਨ, ਕੋਈ ਚੀਜ਼ ਚੰਗੀ ਨਹੀਂ ਲੱਗਦੀ। ਸਤਿਗੁਰੂ ਤੇ ਗੁਰਮੁਖਾਂ ਉੱਪਰ ਸ਼ੰਕੇ ਉੱਠਦੇ ਹਨ, ਖਿੱਚ ਉਹਨਾਂ ਨਾਲ ਘੱਟ ਕੇ ਕਾਲ ਨਾਲ ਮੱਲੋ ਮਲੀ ਖਿੱਚ ਜਿਹੀ ਪੈਂਦੀ ਹੈ ਅਤੇ ਇਹੋ ਜਿਹੇ ਖਿਆਲ ਪੈਦਾ ਹੁੰਦੇ ਹਨ। ਫਿਰ ਦੁਹਰਾ ਦੇਈਏ, ਕੀ ਹਾਲਤ ਆਉਂਦੀ ਹੈ ਜਦੋਂ ਭੂਤ ਚੁੱਕ ਕੇ ਲੈ ਜਾਂਦੇ ਹਨ। ਇਹ ਭੂਤ ਹੌਲੀ ਹੌਲੀ ਦੱਬੇ ਪੈਰ ਆਉਂਦੇ ਹਨ ਅਤੇ ਜਿਉਂ ਸਿਰੰਗੀ ਰਿੱਖੀ ਨੂੰ ਫਫੇ ਕੁੱਟਣਾ ਚੁੱਕ ਕੇ ਲੈ ਗਈਆਂ ਸਨ, ਇਉਂ ਸਿੱਖ ਦੇ ਰੂਹ ਨੂੰ ਆ ਮਲਕੜੇ ਹੀ ਚੁੱਕ ਲੈ ਜਾਂਦੇ ਹਨ। ਹੋਰ ਪਤਾ ਕੁਛ ਨਹੀਂ ਲੱਗਦਾ, ਪਰ ਸੰਸਾਰ ਸਾਗਰ ਥੀ ਟੁੱਟੀ ਕਿਸ਼ਤੀ ਨੂੰ ਫੜਨ ਵਾਲੇ ਸਤਿਗੁਰੂ ਅਤੇ ਆਪਣੀ ਜਿੰਦ ਕੱਟ ਕੇ ਦੇਣ ਵਾਲੇ ਬਾਬਲ ਅਤੇ ਮੈਨੂੰ ਕਾਲ ਥੀ ਬਚਾਉਣ ਵਾਲੇ ਪ੍ਰੀਤਮ ਜੀ ਅਤੇ ਮੈਨੂੰ ਆਜ਼ਾਦ ਕਰਨ ਵਾਲੇ ਪਿਆਰ ਦੇ ਸੋਹਮੇ ਨਾਲੋਂ ਤਬੀਅਤ ਟੁੱਟੀ ਜਿਹੀ ਮਾਲੂਮ ਹੋਣ ਲੱਗ ਜਾਂਦੀ ਹੈ। ਜੀ ਕਾਲਾ ਕਾਲਾ ਲੱਗਦਾ ਹੈ, ਮੌਤ ਡਰ ਜਾਣ ਤੇ ਤਬੀਅਤ ਕਰਦੀ ਹੈ। ਕਈ ਪ੍ਰਕਾਰ ਦੇ ਸ਼ੱਕ ਤੇ ਸ਼ੁਭੇ ਫੁਰਦੇ ਹਨ, ਕੋਈ ਚੀਜ਼ ਚੰਗੀ ਨਹੀਂ ਲੱਗਦੀ। ਸਤਿਗੁਰੂ ਤੇ ਗੁਰਮੁਖਾਂ ਉੱਪਰ ਸ਼ੰਕੇ ਉੱਠਦੇ ਹਨ, ਖਿੱਚ ਉਹਨਾਂ ਨਾਲ ਘੱਟ ਕੇ ਕਾਲ ਨਾਲ ਮੱਲੋ ਮਲੀ ਖਿੱਚ ਜਿਹੀ ਪੈਂਦੀ ਹੈ ਅਤੇ ਇਹੋ ਜਿਹੇ ਖਿਆਲ ਪੈਦਾ ਹੁੰਦੇ ਹਨ। ਜਦੋਂ ਭੂਤ ਚਿੰਬੜਦਾ ਹੈ ਹੋਰ ਕਿਹੋ ਜਿਹੇ ਖਿਆਲ ਆਉਂਦੇ ਹਨ? ਕੀ ਕਹਿੰਦਾ ਹੈ ਭੂਤ, ਆਓ ਦੇਖੀਏ। ਭੂਤ ਕਹਿੰਦਾ, ਸਾਥੀ ਵੇ ਕੁਝ ਵੀ ਨਹੀਂ। ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਬਣ ਜਾਣਾ ਹੈ? ਸਤਿਗੁਰੂ ਵੀ ਤਾਂ ਆਦਮੀ ਹੀ ਸਨ। ਅਗਲਾ ਜਹਾਨ ਕਿਸ ਤੱਕਿਆ ਹੈ? ਚਲੋ ਮਰ ਚਲੀਏ, ਪਿਸਤੌਲ ਅਤੇ ਤਲਵਾਰ ਘੜੀ ਘੜੀ ਯਾਦ ਆਉਂਦੀ ਹੈ। ਚਲੋ ਸਮੁੰਦਰ ਵਿੱਚ ਛਾਲ ਮਾਰੀਏ, ਟੰਟਿਆਂ ਥੀ ਪਾਰ ਹੋਈਏ। ਸਤਿਗੁਰੂ ਮੈਨੂੰ ਕਿਉਂ ਡੁੱਬਦੇ ਨੂੰ ਬਚਾਇਆ? ਮਰ ਜਾਣਾ ਹੀ ਚੰਗਾ ਸੀ। ਅੱਜ ਮੇਰੇ ਸਤਿਗੁਰੂ ਜੀ ਮੈਂ ਪਰ ਨਾਰਾਜ਼ ਹੋ ਗਏ, ਜਹਾਜ਼ ਥੀ ਮੈਨੂੰ ਤੱਲੇ ਸੁੱਟਦੇ ਸਨ। ਮੈਂ ਜੇ ਮਨ ਵਿੱਚ ਉਹਨਾਂ ਦੇ ਬਰਖਿਲਾਫ਼ ਸੋਚਿਆ ਹੈ ਤਾਂ ਮਨਮੁੱਖ ਹੋ ਗਿਆ, ਹੁਣ ਜੀ ਕੀ ਕਰਨਾ ਹੈ? ਇਹ ਅਜੇ ਸਤਿਗੁਰਾਂ ਥੀ ਮੁੱਖ ਮੋੜ ਕੇ ਜੀਵਾਂ, ਮੇਰੀ ਕਿਸੇ ਨੂੰ ਕੀ ਲੋੜ ਹੈ? ਜਗਤ ਝੂਠਾ ਹੈ, ਮੈਂ ਝੂਠਾ, ਸਭ ਝੂਠੇ, ਮੈਂ ਕਿਸੇ ਨੂੰ ਪ੍ਰੇਮ ਨਹੀਂ ਕਰਦਾ, ਮੈਨੂੰ ਕਿਉਂ ਕੋਈ ਕਰੇ? ਮੇਰੀ ਲੋੜ ਉਹਨਾਂ ਨੂੰ ਨਹੀਂ ਅਤੇ ਮੈਨੂੰ ਕਿਸੇ ਦੀ ਲੋੜ ਨਹੀਂ। ਸਭ ਇੱਕ ਅਣ ਹੋਇਆ ਜਿਹਾ ਹੈ, ਬਸ ਮੌਤ ਹੀ ਮੌਤ ਹੈ, ਹੋਰ ਕੁਛ ਨਹੀਂ। ਡੁੱਬਦਾ ਸੱਚ ਹੈ, ਚਲੋ ਡੁੱਬ ਚਲੀਏ। ਇਹ ਕਿਹੜੀ ਘੜੀ ਆਈ ਹੈ? ਮੇਰਾ ਦਿਲ ਗੁਰਾਂ ਥੀ ਵੀ ਉਕਤਾ ਗਿਆ ਹੈ। ਜੀ ਨਹੀਂ ਕਰਦਾ ਬਾਣੀ ਪੜਾਂ, ਜੀ ਨਹੀਂ ਕਰਦਾ ਵਾਹਿਗੁਰੂ ਆਖਾਂ, ਬਾਬਲ ਵੀ ਚੰਗਾ ਨਹੀਂ ਲੱਗਦਾ। ਇੱਕ ਹੀ ਖੁਸ਼ਕ ਰੇਗਿਸਤਾਨ ਵਿੱਚ ਜਿੰਦ ਮੇਰੀ ਨਿਕਲਣ ਲੱਗੀ। ਭਿਆਨਕ ਥੀ ਭਿਆਨਕ ਸੁਪਨੇ ਵਾਂਗੂ ਖਿਆਲ ਛਾਲਾਂ ਮਾਰਦੇ ਹਨ। ਕਮੀਨੇ ਥੀ ਕਮੀਨੇ ਕੰਮ ਪਾਪ ਜੁਰਮ ਦੇ ਖਿਆਲ ਲੰਘਦੇ ਹਨ। ਜ਼ਿੰਦਗੀ ਚੰਗੀ ਨਹੀਂ ਲੱਗਦੀ। ਉਹ ਖਿਆਲ ਲੰਘਦੇ ਹਨ ਜਿਨ੍ਹਾਂ ਨਾਲ ਸਿੱਖ ਦਾ ਕਦੀ ਕੋਈ ਸੰਬੰਧ ਹੀ ਨਹੀਂ। ਸਾਰੇ ਧਰਮ ਭਰਮ ਹਨ, ਐਵੇਂ ਵਹਿਮੀ ਹਨ, ਦੁਨੀਆਂ ਵਿੱਚ ਕੋਈ ਚੀਜ਼ ਚੰਗੀ ਨਹੀਂ। ਇਸ ਤਰ੍ਹਾਂ ਦੇ ਭੂਤਾਂ ਦੇ ਅਸਰ ਹਨ ਅਤੇ ਰੂਪ ਹਨ। ਜਲ ਦੀਆਂ ਲਹਿਰਾਂ ਦੇ ਚਿੱਤਰਾਂ ਸਮਾਨ ਇਹ ਆਪਣੇ ਰੂਪ ਵਟਾਉਂਦੇ ਹਨ, ਸੋਹਣੇ ਥੀ ਸੋਹਣੇ ਰੂਪ ਵਿੱਚ ਆਉਂਦੇ ਹਨ, ਗੁਰਮੁਖਾਂ ਦਾ ਭੇਸ ਬਦਲ ਇਹ ਪਾਟੜੇ ਆਉਂਦੇ ਹਨ। ਧਿਆਨ ਦੇਣਾ ਜੀ, ਇਹ ਭੂਤ ਸੋਹਣੇ ਥੇ ਸੋਹਣੇ ਰੂਪ ਵਿੱਚ ਆਉਂਦੇ ਹਨ, ਗੁਰਮੁਖਾਂ ਦਾ ਭੇਸ ਬਦਲ ਇਹ ਪਾਟੜੇ ਆਉਂਦੇ ਹਨ। ਜਦ ਜ਼ਰਾ ਕੋ ਬਾਹਰ ਗਿਆ ਉਹ ਪਕੜ ਕੇ ਸਰਹੱਦ ਪਾਰ ਲੈ ਜਾਂਦੇ ਹਨ ਅਤੇ ਹਰ ਵੇਲੇ ਸਤਿਗੁਰੂ ਸਹਾਇਤਾ ਕਰਦੇ ਹਨ, ਬੱਚੀ ਨੂੰ ਛੁਡਾ ਕੇ ਘਰ ਆਉਂਦੇ ਹਨ, ਭੂਤਾਂ ਨਾਲ ਜੰਗ ਕਰਦੇ ਹਨ। ਫਿਰ ਦੁਹਰਾ ਦਈਏ, ਜਦ ਜ਼ਰਾ ਕੋ ਬਾਹਰ ਗਿਆ ਉਹ ਪਕੜ ਕੇ ਸਰਹੱਦ ਪਾਰ ਲੈ ਜਾਂਦੇ ਹਨ ਅਤੇ ਹਰ ਵੇਲੇ ਸਤਿਗੁਰੂ ਸਹਾਇਤਾ ਕਰਦੇ ਹਨ, ਬੱਚੀ ਨੂੰ ਛੁਡਾ ਕੇ ਘਰ ਆਉਂਦੇ ਹਨ, ਭੂਤਾਂ ਨਾਲ ਜੰਗ ਕਰਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।